ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਰਹਾਉ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀ ਹੈ ਤਿਨ ਮਸਤਕ ਭਾਗ ਮੰਦੇਰਾ ਬਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਬਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਨਿਰੰਕਾਰ ਪਰਮੇਸ਼ਵਰ ਦਾ ਸ਼ਬਦ ਸਰੂਪ ਹਾਜ਼ਰ ਨਾਜ਼ਰ ਗੁਰਦੇਵ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹ ਪਾਤਸ਼ਾਹ ਭਗਤ ਵੱਛਲ ਗਰੀਬ ਨਿਵਾਜ ਦੀਨਾਨਾਥ ਸਮੁੱਚੀ ਕਾਇਨਾਤ ਦੀ ਇਕਲੌਤੀ ਆਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਦਇਆਲ ਲਾਲ ਧੰਨ ਧੰਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਿਤਾ ਜੀ ਜੋ ਦੀਨ ਦੁਨੀ ਦੇ ਮਾਲਕ ਨੇ ਕਿਰਪਾ ਨਿਧਾਨ ਨੇ ਜਦੋਂ ਸਾਕ ਸੰਬੰਧੀਆਂ ਨੇ ਵੀ ਇੱਕ ਨਿੱਕੇ ਜਿਹੇ ਬਾਲਕ ਤੋਂ ਨਾਤਾ ਤੋੜ ਲਿਆ ਇਸ ਦੇ ਸਿਰ 'ਤੇ ਮਾਂ ਬਾਪ ਦੀ ਛਾਂ ਨਹੀਂ ਭਲਾ ਇਸ ਨੂੰ ਕੌਣ ਪਾਲੇਗਾ? ਰਾਹ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਕਰ ਦਿੱਤਾ ਉਹ ਬਾਲਕ ਭਾਈ ਜੇਠਾ ਜੀ ਜਦੋਂ ਸਤਿਗੁਰਾਂ ਦੀ ਪਾਵਨ ਸ਼ਰਨ ਵਿੱਚ ਆਏ, ਬਾਲ ਉਮਰੇ ਹੀ ਘੁੰਗੜੀਆਂ ਦੀ ਕਿਰਤ ਕਰਨ ਲੱਗੇ, ਜਦੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਤੇ ਜਿਵੇਂ ਇੱਕ ਬਾ ਕਮਾਲ ਕੋਈ ਕਲਾਕਾਰ ਹੁੰਦਾ ਜੋ ਪੱਥਰ ਨੂੰ ਤਰਾਸ਼ਣ ਵਾਲਾ ਹੁੰਦਾ, ਉਹਨੇ ਜਿਵੇਂ ਇੱਕ ਮੂਰਤ ਨੂੰ ਘੜਨਾ ਹੁੰਦਾ, ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਦੇ ਜੀਵਨ ਵਿੱਚ ਸੇਵਾ ਤੇ ਸਿਮਰਨ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕੀਤਾ ਤੇ ਸੜਕਾਂ ਤੇ ਠੁੱਡੇ ਖਾਣ ਵਾਲਿਆਂ ਨੂੰ, ਇੱਕ ਨਿੱਕੇ ਜਿਹੇ ਬਾਲਕ ਨੂੰ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਲਿਆ ਤੇ ਇੱਕ ਉਸੇ ਜੀਵਨ ਰੂਪ ਪੱਥਰ ਦੇ ਵਿੱਚੋਂ ਘੜ ਕੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਦਾ ਰੂਪ ਬਖਸ਼ਿਆ। ਅੱਜ ਜਿਨ੍ਹਾਂ ਦੀ ਜੈ ਜੈਕਾਰ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੋ ਰਹੀ ਹੈ, ਇਹ ਬਖਸ਼ਿਸ਼ ਹੈ ਗੁਰੂ ਨਾਨਕ ਦੇ ਘਰ ਦੀ। ਗੁਰੂ ਨਾਨਕ ਬਾਬਾ ਜੀ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸਵਾਮੀ ਸੰਧਾ। ਅੱਜ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਨੇ। ਅੱਜ ਦੇ ਦਿਹਾੜੇ ਤੀਜੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹ ਕਰਾਮਾਤ ਕਰ ਵਿਖਾਈ ਜੋ ਸੰਸਾਰ ਦੇ ਵਿੱਚ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਇਤਿਹਾਸ ਪੜ੍ਹ ਕੇ ਵੇਖੀਏ, ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕਾਰਜ ਦੇ ਲਈ ਭਾਈ ਲਹਿਣਾ ਜੀ ਦੀ ਚੋਣ ਕੀਤੀ ਸੀ, ਗੁਰੂ ਅੰਗਦ ਥਾਪਣਾ ਸੀ, ਇਹ ਕੇਵਲ ਇੱਕ ਦੋ ਦਿਨਾਂ ਦੀ ਕੋਈ ਖੇਡ ਨਹੀਂ ਸੀ। ਸਾਲਾਂ ਬੱਧੀ ਦੀ ਮਿਹਨਤ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਘੜਿਆ, ਫਿਰ ਗੁਰੂ ਅੰਗਦ ਥਾਪਿਆ। ਇਹ ਕਿਸੇ ਬਾਦਸ਼ਾਹ ਦੀ ਰਾਜ ਗੱਦੀ ਨਹੀਂ ਜੋ ਪਿਤਾ ਤੋਂ ਬਾਅਦ ਪੁੱਤਰ ਨੂੰ ਮਿਲਣੀ ਸੀ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਕਈ ਵਰਿਆਂ ਦੇ ਵਿੱਚ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹਿਲਾਂ ਉਹਨਾਂ ਦੀ ਘਾੜਤ ਕੜੀ, ਫਿਰ ਸਮੁੱਚੇ ਜਗਤ ਨੂੰ ਤਾਰਨ ਦੀ ਜ਼ਿੰਮੇਵਾਰੀ ਬਖਸ਼ੀ। ਸਮਾਂ ਆਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਜਦੋਂ ਬਾਣੀ ਪੜ੍ਹਦੇ ਹਾਂ, ਰਾਮਕਲੀ ਕੀ ਵਾਰ ਜੋ ਗੁਰੂ ਦੇ ਕੀਰਤਨੀਏ ਰਾਏ ਸੱਤੇ ਤੇ ਬਲਵੰਡ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਇਹ ਵਾਰ ਦਰਜ ਕੀਤੀ, ਕਿਉਂਕਿ ਇਹ ਵਾਰ ਦਾ ਗਾਇਨ ਰਾਮਕਲੀ ਰਾਗ ਦੇ ਵਿੱਚ ਹੋਇਆ, ਇਸ ਕਰਕੇ ਰਾਮਕਲੀ ਕੀ ਵਾਰ ਵੀ ਕਹਿ ਦਿੰਦੇ ਹਾਂ। ਸਤਸੰਗੀਓ, ਗੁਰੂ ਦੇ ਕੀਰਤਨੀਆਂ ਨੇ ਚੌਥੇ ਪਾਤਸ਼ਾਹ ਦੀ ਵਡਿਆਈ ਕਰਦਿਆਂ ਜੋ ਪਾਵਨ ਬਚਨ ਉਚਾਰਨ ਕੀਤੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਇੱਕ ਇੱਕ ਬਚਨ ਦੇ ਵਿੱਚੋਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਉੱਚੇ ਸੁੱਚੇ ਜੀਵਨ ਦੇ ਦੀਦਾਰ ਹੁੰਦੇ ਨੇ। ਸਤਸੰਗੀ ਜਨੋ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਕਿਸੇ ਰਸਨਾ ਤੋਂ ਮੁਮਕਿਨ ਨਹੀਂ। ਅਸਾਂ ਕੇਵਲ ਯਤਨ ਕਰਨਾ ਸਾਡੀ ਹਾਜ਼ਰੀ ਚੌਥੇ ਪਾਤਸ਼ਾਹ ਦੇ ਚਰਨਾਂ 'ਚ ਲੱਗੇ। ਸਤਿਗੁਰ ਦੀਨ ਦਿਆਲ ਬਖਸ਼ਿਸ਼ਾਂ ਦੇ ਸੋਮੇ, ਕੈਸੀ ਕਲਾ ਵਰਤਾਈ ਜਗਤ ਦੇ ਵਿੱਚ, ਜਿੱਥੇ ਸੱਚ ਦੇ ਵਪਾਰੀਆਂ ਦੀ ਘਾੜਤ ਘੜੀ, ਜਿੱਥੇ ਪਰਮੇਸ਼ਵਰ ਦੀ ਬੰਦਗੀ ਕਰਨ ਦੇ ਉਪਦੇਸ਼ ਬਖਸ਼ਿਸ਼ ਕੀਤੇ, ਉੱਥੇ ਨਾਲ ਹੀ ਇਸ ਪਾਵਨ ਅਸਥਾਨ ਦੀ, ਜਿੱਥੇ ਅੱਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ, ਇਸ ਪਾਵਨ ਸ਼ਹਿਰ ਦੀ ਮੋਹਰੀ ਵੀ ਜਿਹੜੀ ਹੈ ਗੁਰੂ ਰਾਮਦਾਸ ਜੀ ਨੇ ਗੱਢੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਦੀ ਨੀਂਵ ਰੱਖੀ। ਜਦੋਂ ਅੰਮ੍ਰਿਤਸਰ ਸ਼ਹਿਰ ਵਸਾਉਣਾ ਸੀ, ਸੰਗਤਾਂ ਨੂੰ ਸੁਨੇਹੇ ਭੇਜੇ ਕਿ ਇਸ ਸ਼ਹਿਰ ਦੇ ਵਿੱਚ ਆਪਣੇ ਪਰਿਵਾਰ ਅਤੇ ਆਪਣੇ ਵਪਾਰ ਲਿਆ ਕੇ ਇਸ ਸ਼ਹਿਰ ਨੂੰ ਵਸਾਉਣ ਦੇ ਵਿੱਚ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ। ਇਤਿਹਾਸਕਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ, 52 ਕਿੱਤੇ ਗੁਰੂ ਦਾ ਹੁਕਮ ਮੰਨ ਕੇ ਇਸ ਸ਼ਹਿਰ ਦੇ ਵਿੱਚ ਲੋਹੇ ਦਾ ਬਰਤਨਾਂ ਦਾ ਕੰਮ ਕਰਨ ਵਾਲੇ ਠਠਿਆਰ, ਸੋਨੇ ਚਾਂਦੀ ਦੀ ਕਿਰਤ ਕਰਨ ਵਾਲੇ ਘੁਮਿਆਰ, ਪੱਥਰ ਦਾ ਵਪਾਰ ਕਰਨ ਵਾਲੇ ਸ਼ਿਲਪਕਾਰ, ਬਸਤਰਾਂ ਦਾ ਵਪਾਰ ਕਰਨ ਵਾਲੇ, ਇਸ ਪ੍ਰਕਾਰ 22 ਕਿੱਤੇ ਸਤਿਗੁਰਾਂ ਨੇ ਇਸ ਸ਼ਹਿਰ ਦੇ ਵਿੱਚ ਬੜੇ ਸਿਸਟਮੈਟਿਕਲੀ ਢੰਗ ਦੇ ਨਾਲ ਉਹਨਾਂ ਨੂੰ ਥਾਂ ਬਖਸ਼ੀ ਅਤੇ ਕੁਝ ਹੀ ਦਿਨਾਂ ਦੇ ਵਿੱਚ, ਇਉਂ ਕਹਿ ਲਈਏ ਕੁਝ ਹੀ ਸਮੇਂ ਦੇ ਵਿੱਚ ਇਹ ਸ਼ਹਿਰ ਵਸ ਗਿਆ। ਪੰਚਮ ਪਾਤਸ਼ਾਹ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ, ਪੜ੍ਹਦੇ ਹਾਂ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋਹ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅੱਗੋਂ ਪੜ੍ਹਦੇ ਹਾਂ ਨਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਕੁਝ ਹੀ ਸਮਿਆਂ ਵਿੱਚ ਇਹ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਸ਼ਹਿਰ ਇੱਕ ਸਗਨ ਆਬਾਦੀ ਦੇ ਰੂਪ ਦੇ ਵਿੱਚ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਨਾਲ ਜਗਤ ਜਲੰਦੇ ਨੂੰ ਤਾਰਨ ਲਈ ਸਤਿਗੁਰਾਂ ਨੇ ਜੋ ਪਵਿੱਤਰ ਸਰੋਵਰ ਦੀ ਆਪ ਹੱਥੀਂ ਟੱਕ ਲਾ ਕੇ ਆਰੰਭਤਾ ਕੀਤੀ, ਕਈ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਚਮ ਗੁਰਦੇਵ ਨੂੰ, ਧੰਨ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਕਰਨਾ ਸੀ, ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਜੋ ਇਤਿਹਾਸਕਾਰਾਂ ਨੇ ਦਰਜ ਕੀਤਾ, ਸਤਿਗੁਰਾਂ ਨੇ ਫਰਮਾਇਆ ਸੀ ਹੁਕਮ ਰੂਪ ਦੇ ਵਿੱਚ, ਇਸ ਸਰੋਵਰ ਦੀ ਸੇਵਾ ਸਾਡਾ ਨਿੱਜ ਸਰੂਪ ਜਾਣ ਕੇ ਕਰਨੀ। ਗੁਰੂ ਰਾਮਦਾਸ ਜੀ ਦੇ ਬਚਨ ਇਸ ਪਾਵਨ ਸਰੋਵਰ ਦੇ ਪ੍ਰਥਾਏ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਮੁਆਫ ਕਰਨਾ ਜਿਨ੍ਹਾਂ ਦੀ ਭਾਵਨਾ ਇਸ ਦਰ ਦੇ ਪ੍ਰਤੀ ਅਜੇ ਨਹੀਂ ਨਾ ਬਣ ਸਕੀ, ਇਸ ਸਰੋਵਰ ਦੇ ਪ੍ਰਤੀ ਜਿਨ੍ਹਾਂ ਦੇ ਅੰਦਰ ਅਜੇ ਸ਼ਰਧਾ ਪੈਦਾ ਨਹੀਂ ਹੋਈ, ਕਈ ਇਸ ਪਾਵਨ ਸਰੋਵਰ ਦੇ ਜਲ ਨੂੰ ਕੇਵਲ ਪਾਣੀ ਆਖ ਦਿੰਦੇ ਨੇ, ਪਰ ਜਿਹੜੇ ਭਾਵਨਾ ਵਾਲੇ ਨੇ ਉਹ ਇਸ ਪਾਵਨ ਸਰੋਵਰ ਦੀ ਜਲ ਦੀ ਇੱਕ ਇੱਕ ਬੂੰਦ ਨੂੰ ਅੰਮ੍ਰਿਤ ਦੀ ਨਿਆਈ ਜਾਣਦੇ ਨੇ। ਅੱਜ ਵੀ ਇੱਕ ਇੱਕ ਦਿਨ ਦੇ ਵਿੱਚ ਸੈਂਕੜੇ ਐਸੀਆਂ ਕਰਾਮਾਤਾਂ ਇਸ ਪਾਵਨ ਦਰ ਤੇ ਹੋ ਰਹੀਆਂ ਨੇ। ਜੇ ਕੋਈ ਗੁਰਸਿੱਖ ਪਿਆਰਾ ਘੰਟਾ ਘਰ ਵਾਲੇ ਪਾਸੇ ਇੱਕ ਡਾਇਰੀ ਤੇ ਪੈਨ ਲੈ ਕੇ ਖਲੋ ਜਾਵੇ ਨਾ, ਕਿਤੇ ਆਉਣ ਜਾਣ ਵਾਲੇ ਯਾਤਰੂਆਂ ਪਾਸੋਂ, ਸ਼ਰਧਾਲੂਆਂ ਪਾਸੋਂ ਪੁੱਛੇ ਕਿ ਅੱਜ ਤੁਹਾਡੇ ਨਾਲ ਕਿਹੜੀ ਕਰਾਮਾਤ ਵਰਤੀਏ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਚਰਨਾਂ ਸਦਕਾ ਇੱਕ ਬੇਨਤੀ ਕਰਦੇ ਹਾਂ, ਰੋਜ਼ ਦੀਆਂ ਪਤਾ ਨਹੀਂ ਕਿੰਨੀਆਂ ਡਾਇਰੀਆਂ ਭਰ ਜਾਣਗੀਆਂ। ਇਹ ਉਹ ਦਰ ਹੈ, ਇਹ ਉਹ ਸਮਰੱਥ ਗੁਰੂ ਦਾ ਪਾਵਨ ਅਸਥਾਨ, ਸਿੱਖੀ ਦਾ ਧਰਮ ਕੇਂਦਰ। ਸਤਸੰਗੀਓ, ਇਸ ਪਾਵਨ ਦਰ ਤੇ ਜੁੜ ਬੈਠੇ ਹਾਂ ਤੇ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਤੋਂ ਅੱਜ ਜੋ ਅੰਮ੍ਰਿਤ ਵੇਲੇ ਦੇ ਸਮੇਂ ਸਮੁੱਚੇ ਜਗਤ ਜੀਵਾਂ ਦੇ ਲਈ ਜੋ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਬਚਨ ਫਰਮਾਏ ਨੇ, ਵੇਖੋ ਅੱਜ ਜੇ ਦਿਹਾੜਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਦਾ ਤੇ ਅੱਜ ਬਚਨ ਵੀ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ ਨੇ। ਇਹ ਹੈ ਪ੍ਰਤੱਖ ਗੁਰੂ ਦੀ ਕਰਾਮਾਤ। ਭਾਵੇਂ 10 ਪਾਤਸ਼ਾਹੀਆਂ ਇੱਕੋ ਜੋਤ ਨੇ, ਪਰ ਅੱਜ ਦਾ ਬਚਨ ਵੀ ਧੰਨ ਸ੍ਰੀ ਗੁਰੂ ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਵਿੱਚ ਸਾਧ ਸੰਗਤ ਜੀ, ਆਪ ਜੀ ਭਲੀ ਭਾਂਤ ਜਾਣਦੇ ਹੋ, 31 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਪਾਵਨ ਬਾਣੀ ਦਾ ਉਚਾਰਨ ਕੀਤਾ ਤੇ ਨਾਲ ਹੀ 31 ਮਿਸ਼ਰਤ ਰਾਗ ਰਾਗਣੀਆਂ ਨੇ। ਜਿੱਥੇ ਰਾਗ ਦੀ ਨਵੇਂ ਰਾਗ ਦੀ ਵਰਤੋਂ ਹੋਈ ਹੈ, ਜਾਂ ਇਉਂ ਆਖ ਲਈਏ ਜਿੱਥੇ ਰਾਗ ਬਦਲਿਆ ਗਿਆ, ਉੱਥੇ ਸਤਿਗੁਰਾਂ ਨੇ ਮੂਲ ਮੰਤਰ ਤੋਂ ਆਰੰਭਤਾ ਕੀਤੀ ਹੈ। ਸੋ ਇਹ ਪਾਵਨ ਮੁੱਖ ਵਾਕ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 711 ਅੰਗ ਤੇ ਸੁਭਾਏਮਾਨ ਹੈ। ਇੱਥੋਂ ਸਤਿਗੁਰੂ ਟੋਡੀ ਰਾਗ ਦੇ ਵਿੱਚ ਬਚਨ ਉਚਾਰਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਪਰਮਾਤਮਾ ਇੱਕ ਹੈ, ਇੱਕ ਓਅੰਕਾਰ, ਗੋਡ ਇਜ਼ ਵਨ, ਜਿਸ ਦਾ ਸਾਰੀ ਸ੍ਰਿਸ਼ਟੀ ਦੇ ਉੱਤੇ ਇੱਕ ਛੱਤ ਰਾਜ ਹੈ, ਜੋ ਸੱਚ ਸਰੂਪ ਹੈ, ਜਿਸ ਦਾ ਨਾਮ ਸੱਤ ਹੈ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਇੱਥੇ ਸਤਨਾਮ ਨਹੀਂ ਪੜਨਾ, ਤੱਤੇ ਨੂੰ ਸਿਹਾਰੀ ਹੈ, ਸੱਤ ਨਾਮ, ਪਰਮਾਤਮਾ ਦਾ ਨਾਮ ਸੱਤ ਸਰੂਪ ਹੈ। ਕਰਤਾ ਪੁਰਖ, ਉਹ ਪਰਮੇਸ਼ਵਰ ਅਕਾਲ ਜੋ ਕਰਤਾ ਹੈ, ਇਸ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਇਸ ਸ੍ਰਿਸ਼ਟੀ ਦਾ ਕ੍ਰੀਏਟਰ ਹੈ। ਅਸੀਂ ਜਿੰਨੇ ਵੀ ਸੰਸਾਰ ਦੇ ਵਿੱਚ ਪ੍ਰਾਣੀ ਵਿਚਰ ਰਹੇ ਹਾਂ, ਅਸੀਂ ਉਸ ਸੋਹਣੇ ਰੱਬ ਦੀ ਕ੍ਰੀਏਸ਼ਨ ਹਾਂ, ਅਸੀਂ ਉਸ ਦੀ ਕਿਰਤ ਹਾਂ। ਕਰਤਾ ਜਿਹੜਾ ਹੈ ਉਹ ਆਪ ਅਕਾਲ ਪੁਰਖ ਹੈ, ਜੋ ਨਿਰਭਉ ਨਿਰਵੈਰ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਹ ਭਉ ਤੋਂ ਰਹਿਤ ਹੈ ਤੇ ਨਿਰਵੈਰ ਹੈ, ਕਿਉਂਕਿ ਸਾਰੀ ਕਾਇਨਾਤ ਉਸ ਸੋਹਣੇ ਰੱਬ ਨੇ ਪੈਦਾ ਕੀਤੀ ਹੈ, ਇਸ ਲਈ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਅਕਾਲ ਮੂਰਤ ਸਦਾ ਥਿਰ ਰਹਿਣ ਵਾਲਾ ਹੈ, ਕਾਲ ਤੋਂ ਰਹਿਤ ਹੈ, ਤੇ ਪ੍ਰੇਮ ਦੀ ਮੂਰਤ ਅਜੂਨੀ ਹੈ, ਜੂਨਾ ਤੋਂ ਰਹਿਤ ਹੈ। ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਨੇ, ਉਹ ਗੁਰਬਾਣੀ ਦਾ ਅਟਲ ਹੁਕਮ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ, ਅਖੀਰ ਇੱਕ ਦਿਨ ਸਭ ਨੇ ਇਸ ਸੰਸਾਰ ਤੋਂ ਜੁਦਾ ਹੋ ਜਾਣਾ ਹੈ। ਪਰ ਪਰਮਾਤਮਾ ਅਕਾਲ ਦੀ ਮੂਰਤ ਹੈ, ਅਜੂਨੀ ਹੈ, ਜੂਨਾ ਤੋਂ ਰਹਿਤ ਹੈ, ਸਹਿਭੰਗ, ਆਪਣੇ ਆਪ ਤੋਂ ਪੈਦਾ ਹੋਇਆ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਕਿਸੇ ਹੋਰ ਤੋਂ ਪੈਦਾ ਨਹੀਂ ਹੋਇਆ, ਸਹਿਭੰਗ ਹੈ। ਜਿਹੜੇ ਸਾਡੇ ਮੁਸਲਮਾਨ ਵੀਰ ਉਸ ਸੋਹਣੇ ਰੱਬ ਨੂੰ ਖੁਦਾ ਕਹਿ ਕੇ ਪੁਕਾਰਦੇ ਨੇ, ਇਸ ਦਾ ਅਰਥ ਹੈ ਜੋ ਖੁਦ ਤੋਂ ਪੈਦਾ ਹੋਇਆ ਉਹ ਖੁਦਾ ਹੈ, ਸਹਿਭੰਗ ਹੈ। ਤੇ ਪ੍ਰਾਪਤੀ ਕਿਵੇਂ ਹੁੰਦੀ ਏ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ।
ਸਤਿਗੁਰੂ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਬਚਨ ਜੋ ਟੋਡੀ ਰਾਗ ਦੇ ਵਿੱਚ ਸਤਿਗੁਰਾਂ ਨੇ ਫਰਮਾਏ ਨੇ, ਤੇ ਗੁਰੂ ਕੇ ਕੀਰਤਨੀਆਂ ਨੂੰ ਟੋਡੀ ਰਾਗ ਦੇ ਪਹਿਲੇ ਘਰ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਕੀਰਤਨ ਕਰਨ ਦੀ ਆਗਿਆ ਸਤਿਗੁਰਾਂ ਨੇ ਦਿੱਤੀ ਹੈ। ਇੱਕ ਬੇਨਤੀ ਕਰਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਵੇਂ ਕਿ ਆਪ ਭਲੀ ਭਾਂਤ ਜਾਣਦੇ ਹੋ 31 ਰਾਗ ਨੇ, ਇੱਕ ਰਾਗ ਜੈਜਾਵੰਤੀ ਜਿਹੜਾ ਨੌਵੇਂ ਪਾਤਸ਼ਾਹ ਨੇ ਵਰਤਿਆ, ਬਾਕੀ 30 ਦੇ 30 ਰਾਗ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵਰਤੇ ਨੇ। ਜਿਨ੍ਹਾਂ ਨੂੰ ਸ਼ਰੀਕਾਂ ਨੇ ਸੋਚਿਆ ਸੀ ਇਹਨੂੰ ਪਾਲਣਾ ਕਿਵੇਂ ਹੋਏਗਾ, ਮਾਤਾ ਪਿਤਾ ਦੀ ਜੋ ਹੈ ਉਹ ਸਿਰ ਤੋਂ ਸਨੇਹ ਉੱਠ ਗਿਆ, ਮਾਤਾ ਪਿਤਾ ਚੜ੍ਹਾਈ ਕਰ ਗਏ, ਇਹਨੂੰ ਧੱਕੇ ਖਾਣ ਜੋਗਾ ਛੱਡ ਦਿੱਤਾ, ਜਿਹੜਾ ਕਦੇ ਕਿਸੇ ਵਿਦਿਆਲਿਆ ਦੇ ਲਾਗਿਓ ਨਹੀਂ ਸੀ ਲੰਘਿਆ, ਅੱਜ ਉਸ ਗੁਰੂ ਰਾਮਦਾਸ ਦੇ ਦਰ ਤੋਂ ਦੁਨੀਆਂ ਵਿਦਿਆ ਲੈ ਕੇ ਤੇ ਸੰਸਾਰ ਦੇ ਵਿੱਚ ਪ੍ਰਚਾਰ ਕਰ ਰਹੀ ਹੈ। ਉਹ ਪਾਵਨ ਦਰ ਗੁਰੂ ਰਾਮਦਾਸ ਜੀ ਦਾ, ਭਾਵੇਂ ਕੋਈ ਗੁਰੂ ਘਰ ਦਾ ਕੀਰਤਨੀਆ ਹੋਵੇ ਸਤਿਕਾਰਯੋਗ ਹੈ, ਭਾਵੇਂ ਗੁਰੂ ਘਰ ਦਾ ਕਥਾਵਾਚਕ ਹੈ ਉਹ ਵੀ ਸਤਿਕਾਰਯੋਗ ਹੈ। ਉਹ ਇਸ ਦਰ ਤੇ ਹਾਜ਼ਰੀ ਲਾਉਣ ਦੇ ਲਈ ਪਤਾ ਨਹੀਂ ਕਿਤਨੇ ਸੁਪਨੇ ਵੇਖਦੇ ਨੇ ਕਿ ਗੁਰੂ ਰਾਮਦਾਸ ਦੇ ਦਰ ਤੇ ਸਾਡੀ ਹਾਜ਼ਰੀ ਲੱਗ ਜਾਏ। ਐਸਾ ਵਿਦਿਆਲੇ, ਐਸੀ ਯੂਨੀਵਰਸਿਟੀ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਬਖਸ਼ਿਸ਼ ਕੀਤੀ। ਸਤਿਗੁਰਾਂ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਤੇ ਇਹ ਪਾਵਨ ਬਚਨ ਟੋਡੀ ਰਾਗ ਦੇ ਵਿੱਚ ਉਚਾਰਨ ਹੋਏ ਨੇ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਇੱਕ ਜੀਵ ਰੂਪੀ ਇਸਤਰੀ ਦੇ ਮਨ ਦੇ ਹਾਲਾਤ ਬਿਆਨ ਕਰ ਰਹੇ ਨੇ। ਆ ਜਿੰਨੇ ਵੀ ਬੈਠੇ ਆ, ਜੇ ਫਿਜ਼ੀਕਲ ਤੌਰ ਤੇ ਵੇਖੀਏ ਤੇ ਦੋ ਪ੍ਰਕਾਰ ਦੇ ਸਰੀਰ ਇੱਥੇ ਬੈਠੇ ਨੇ, ਇੱਕ ਮੇਲ ਇੱਕ ਫੀਮੇਲ, ਇਸਤਰੀ ਤੇ ਪੁਰਸ਼, ਹੀ ਐਂਡ ਸ਼ੀ। ਪਰ ਜੇ ਗੁਰਮਤ ਦੇ ਨਜ਼ਰੀਏ ਨਾਲ ਵੇਖੀਏ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਣ ਇਕੱਤਰ ਹੋਏ ਹਾਂ। ਧਰਮ ਤੇ ਮਾਰਗ ਤੇ ਤੁਰੀ ਹੋਈ ਜੀਵ ਰੂਪੀ ਇਸਤਰੀ ਦੇ ਅੰਦਰ ਦੇ ਹਾਲਾਤ ਨੂੰ ਸਤਿਗੁਰੂ ਜੀ ਪਾਵਨ ਬਾਣੀ ਦੇ ਰਾਹੀਂ ਆਪਣੇ ਮੁਬਾਰਕ ਰਸਨਾ ਦੇ ਰਾਹੀਂ ਬਿਆਨ ਕਰ ਰਹੇ ਨੇ ਕਿ ਉਸ ਪਰੀ ਪੂਰਨ ਪਰਮਾਤਮਾ ਤੋਂ ਬਿਨਾਂ ਹੁਣ ਮੇਰਾ ਜੀਵਨ ਜਿਉਣਾ ਔਖਾ ਜਾਪਦਾ। ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਮੈਂ ਭਲਾ ਉਸ ਸੋਹਣੇ ਰੱਬ ਦੀ ਯਾਦ ਤੋਂ ਬਿਨਾਂ ਕੀਕਣ ਜੀਵਨ ਨੂੰ ਜਿਉਣਾ ਕਰਾਂ।
ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਭਵ ਜਲ ਫੇਰਾ।
ਹੇ ਮੇਰੇ ਪ੍ਰਾਣਪਤੀ, ਹੇ ਮੇਰੇ ਪ੍ਰੀਤਮ, ਬੇਨਤੀ ਕਰਾਂ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਲੱਖਪਤੀ ਬੜੇ ਨੇ, ਕਰੋੜਪਤੀ, ਅਰਬਪਤੀ, ਖਰਬਪਤੀ ਬੜੇ ਨੇ, ਭੂਪਤੀ ਬੜੇ ਨੇ, ਸੈਨਾਪਤੀ ਬੜੇ ਨੇ, ਰਾਸ਼ਟਰਪਤੀ ਬੜੇ ਨੇ, ਪਰ ਪ੍ਰਾਣਪਤੀ ਕੇਵਲ ਤੇ ਕੇਵਲ ਇੱਕੋ ਵਾਹਿਗੁਰੂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਬਚਨ ਕਰਦੇ ਨੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣਪਤੀ ਕੇ। ਕਲਗੀਧਰ ਪਾਤਸ਼ਾਹ ਦੇ ਪਾਵਨ ਬਚਨ ਤੋਂ ਪ੍ਰਸਾਦ ਸਵਈਏ ਦੀ ਬਿਠੜੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਮੇਰੇ ਪ੍ਰਾਣਾਂ ਦਾ ਆਧਾਰ ਉਹ ਸੋਹਣਾ ਪਰਮਾਤਮਾ ਜੋ ਇਸ ਸੰਸਾਰ ਦਾ ਮਾਲਕ ਹੈ, ਸਾਰੇ ਜੀਵਾਂ ਦਾ ਕਰਤਾ ਹੈ, ਜਦੋਂ ਉਸ ਦੀ ਪ੍ਰਾਪਤੀ ਹੋ ਜਾਵੇ ਤਾਂ ਫੇਰ ਇਸ ਸੰਸਾਰ ਦੇ ਵਿੱਚ ਆਵਾਗਮਨ ਤੋਂ ਛੁਟਕਾਰਾ ਹੋ ਜਾਂਦਾ। ਇਹ ਪਾਵਨ ਬਚਨ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚੋਂ ਨੇ, ਭਾਵ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਤੱਤ ਸਾਰ ਸਤਿਗੁਰੂ ਜੀ ਨੇ ਇੱਥੇ ਫਰਮਾਇਆ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪਾਵਨ ਦਰਬਾਰ ਸਜਿਆ, ਸੰਗਤਾਂ ਦੂਰ ਦੁਰਾਡਿਓਂ ਆਉਂਦੀਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਭਾਗ ਬਣਾਉਂਦੀਆਂ ਨੇ, ਨੇਤਰਾਂ ਦੇ ਰਾਹੀਂ ਸਤਿਗੁਰਾਂ ਦੇ ਦੀਦਾਰ ਕਰਕੇ ਪ੍ਰਸੰਨ ਚਿੱਤ ਹੁੰਦੀਆਂ ਨੇ, ਮਨ ਇੱਛੇ ਫਲ ਪ੍ਰਾਪਤ ਕਰਦੀਆਂ ਨੇ। ਕੁਝ ਸਿੱਖ ਸੰਗਤ ਰੂਪ ਵਿੱਚ ਆਏ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਖੁਸ਼ੀਆਂ ਖੇੜੇ ਪ੍ਰਾਪਤ ਕੀਤੇ ਤੇ ਸਤਿਗੁਰਾਂ ਦੇ ਸਨਮੁਖ ਸੰਗਤ ਰੂਪ ਦੇ ਵਿੱਚ ਹੱਥ ਜੋੜ ਕੇ ਨਿਮਰ ਸੁਭਾਅ ਕਰਕੇ ਗੱਲ ਪੱਲਾ ਪਾ ਕੇ ਖਲੋ ਗਏ। ਸਤਿਗੁਰੂ, ਇੱਕ ਸਵਾਲ ਲੈ ਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ, ਕਿਰਪਾ ਕਰਕੇ ਸਾਡੀ ਸ਼ੰਕਾ ਦਾ ਨਿਵਾਰਨ ਕਰੋ। ਸਤਿਗੁਰਾਂ ਨੇ ਮੁਸਕਰਾ ਕੇ ਆਪਣੇ ਸੁਭਾਅ ਦੇ ਅਨੁਸਾਰ ਸਤਿਗੁਰਾਂ ਨੇ ਇਸ਼ਾਰਾ ਕੀਤਾ, ਭਾਈ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ? ਤੇ ਉਹ ਸਿੱਖਾਂ ਨੇ ਕਿਹਾ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਸਾਡਾ ਉਧਾਰ ਕਿਵੇਂ ਹੋਵੇ। ਜਿੰਨੇ ਕੁ ਸਰੀਰ ਬੈਠੇ ਆ, ਸਰਵਣ ਕਰ ਰਹੇ ਹਾਂ, ਸਭ ਦੇ ਅੰਦਰ ਇੱਕੋ ਇੱਛਾ ਹੈ, ਜੇ ਇਸ ਸੰਸਾਰ ਦੇ ਵਿੱਚ ਜਨਮ ਹੋਇਆ ਤੇ ਸਤਿਗੁਰੂ ਕਿਰਪਾ ਕਰੋ ਸਾਡਾ ਇਸੇ ਜਨਮ ਵਿੱਚ ਉਧਾਰ ਕਰ ਦਿਓ, ਆਵਾਗਮਨ ਤੋਂ ਰਹਿਤ ਕਰ ਦਿਓ। ਕਿਉਂਕਿ ਸਤਿਗੁਰਾਂ ਦਾ ਬਚਨ ਹੈ ਨਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਭਵਜਲ ਫੇਰਾ। ਇਸ ਭਵਜਲ ਦੇ ਫੇਰੇ ਤੋਂ ਕਿਵੇਂ ਬਚਿਆ ਜਾਵੇ, ਸਤਿਗੁਰੂ ਸਾਡਾ ਉਧਾਰ ਕਿਵੇਂ ਹੋਵੇ? ਤੇ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਨਾ, ਉਹ ਇਤਿਹਾਸ ਦੇ ਵਿੱਚ ਦਰਜ ਹੈ। ਸਤਿਗੁਰਾਂ ਨੇ ਇੱਕੋ ਪੰਕਤੀ ਦੇ ਵਿੱਚ ਜਨਮ ਮਰਨ ਨੂੰ ਕੱਟਣ ਦੀ ਯੁਗਤੀ ਦਰਸਾ ਦਿੱਤੀ। ਜਿਨ੍ਹਾਂ ਦੇ ਅੱਜ ਯਾਦ ਮਨਾ ਰਹੇ ਹੋ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ, ਜਦੋਂ ਸਿੱਖਾਂ ਨੇ ਪੁੱਛਿਆ ਜੀ ਸਾਡਾ ਉਧਾਰ ਕਿਵੇਂ ਹੋਵੇ, ਸਤਿਗੁਰਾਂ ਨੇ ਬਚਨ ਕੀਤਾ, ਅਪਣਤ ਨੂੰ ਤਿਆਗ ਕੇ, ਅਪਣਤ ਪਾਓ ਆਪਾ ਪਾਓ, ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ, ਆਪਣੇ ਹੰਕਾਰ ਨੂੰ ਤਿਆਗ ਕੇ, ਆਪਣਤ ਨੂੰ ਤਿਆਗ ਕੇ ਪਰਮਾਤਮਾ ਨੂੰ ਯਾਦ ਕਰੋ। ਆਪਣਤ ਨੂੰ ਆਪਾ ਭਾਉ ਜਿਸ ਦਿਨ ਮਿਟ ਗਿਆ ਨਾ, ਹੱਥੀਂ ਸੇਵਾ ਕਰੋ, ਨਾਮ ਜਪੋ। ਸਤਿਗੁਰਾਂ ਨੇ ਇਹ ਬਚਨ ਉਚਾਰਨ ਕਰਕੇ ਸਿੱਖਾਂ ਦਾ ਉਧਾਰ ਕੀਤਾ, ਉਹਨਾਂ ਦਾ ਭਲਾ ਕਰਨ ਦੀ ਖਾਤਰ, ਲੁਕਾਈ ਦਾ ਭਲਾ ਕਰਨ ਦੀ ਖਾਤਰ ਸਤਿਗੁਰਾਂ ਨੇ ਇਹਨਾਂ ਬਚਨਾਂ ਦੇ ਰਾਹੀਂ ਸੰਗਤ ਨੂੰ ਨਦਰੀ ਨਦਰ ਨਿਹਾਲ ਕੀਤਾ।
ਰਹਾਉ ਮੇਰਾ ਹੀਅਰੈ ਲੋਚ ਲੱਗੀ ਪ੍ਰਭ ਕੇਰੀ, ਹਰ ਨੈਨੋ ਹਰ ਪ੍ਰਭ ਹੇਰਾ।
ਮੇਰੇ ਹਿਰਦੇ ਵਿੱਚ ਉਸ ਸੋਹਣੇ ਪ੍ਰਭੂ ਦੇ ਦੀਦਾਰਾਂ ਦੀ ਇੱਛਾ ਹੈ। ਮੇਰੇ ਹੀਅਰੈ ਲੋਚ ਲੱਗੀ ਪ੍ਰਭ ਕੇਰੀ, ਮੇਰੇ ਅੰਦਰ ਲੋਚਾ ਹੈ, ਮੇਰੇ ਅੰਦਰ ਇੱਛਾ ਹੈ, ਹਰ ਨੈਨੋ ਹਰ ਪ੍ਰਭ ਹੇਰਾ। ਇਹਨਾਂ ਨੇਤਰਾਂ ਦੇ ਵਿੱਚ ਹੁਣ ਇੱਕੋ ਰੱਬ ਵਸਿਆ, ਇੱਕੋ ਰੱਬ ਨੂੰ ਵੇਖਣ ਦੀ ਇੱਛਾ ਹੈ। ਇਹ ਨੇਤਰ ਹੋਰ ਕੁਝ ਵੇਖਣਾ ਨਹੀਂ ਚਾਹੁੰਦੇ। ਸੋ ਸਤਿਗੁਰੂ ਜੀਵ ਰੂਪੀ ਇਸਤਰੀ ਦੇ ਪ੍ਰੇਮਾ ਭਗਤੀ ਦੇ ਹਾਲਾਤ ਬਿਆਨ ਕਰ ਰਹੇ ਨੇ। ਆਪਣੀ ਵੀ ਅਰਦਾਸ ਕਰਿਓ, ਦਾਸਾਂ ਦੀ ਵੀ ਅਰਦਾਸ ਕਰਿਓ, ਸਤਿਗੁਰੂ ਗੁਣੀ ਨਿਦਾਨ ਕਿਤੇ ਸਾਡੇ ਅੰਦਰ ਵੀ ਐਸੀ ਖੇਡ ਵਰਤਾਉਣ ਕਿ ਸਾਨੂੰ ਹਰ ਥਾਈ ਉਸ ਪਰਮਾਤਮਾ ਨੂੰ ਵੇਖਣ ਦਾ ਚੱਜ ਪ੍ਰਾਪਤ ਹੋ ਜਾਵੇ।
ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ।
ਸਮਰੱਥ ਗੁਰੂ ਨੇ ਦਇਆ ਦੇ ਘਰ ਵਿੱਚ ਆ ਕੇ ਤਰਸ ਕਰਕੇ ਪਰਮੇਸ਼ਵਰ ਦਾ ਨਾਮ ਦ੍ਰਿੜ ਕਰਾ ਦਿੱਤਾ, ਕਿਉਂਕਿ ਇਹੀ ਪਰਮਾਤਮਾ ਦੇ ਮਿਲਾਪ ਦਾ ਰਾਹ ਹੈ। ਹਰ ਪਾਦਰ ਹਰ ਪ੍ਰਭ ਕੇਰਾ, ਹੋਰ ਕੋਈ ਰਾਹ ਨਹੀਂ। ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤੇ ਪਰਮਾਤਮਾ ਦੀ ਯਾਦ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪਵੇਗਾ। ਸੰਸਾਰ ਦੇ ਵਿੱਚ ਹੋਰ ਕੋਈ ਢੰਗ ਨਹੀਂ, ਹੋਰ ਕੋਈ ਰੰਗ ਨਹੀਂ ਜਿਹਦੇ ਸਦਕੇ ਪਰਮਾਤਮਾ ਨਾਲ ਮਿਲਾਪ ਸੰਭਵ ਹੋ ਸਕੇ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ।
ਸੋਹਣੇ ਰੱਬ ਦੀ ਬਖਸ਼ਿਸ਼ ਦੇ ਨਾਲ ਜਦੋਂ ਜੀਵਨ ਵਿੱਚ ਐਸਾ ਰੰਗ ਲੱਗ ਜਾਵੇ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਪਰਮਾਤਮਾ ਦੇ ਨਾਮ ਦਾ ਸਦਕਾ ਉਹ ਆਪ ਪ੍ਰਾਪਤ ਹੁੰਦਾ। ਹਰ ਗੋਬਿੰਦ ਹਰ ਪ੍ਰਭ ਕੇਰਾ, ਹਰ ਹਰ ਜਨ ਦੋਏ ਏਕ ਹੈ। ਭਗਤੀ ਦੇ ਮਾਰਗ ਤੇ ਤੁਰਨ ਵਾਲੇ ਜੋ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰਦੇ ਨੇ, ਸਮਰੱਥ ਗੁਰੂ ਦੀ ਬਾਂਹ ਫੜ ਕੇ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਸਤਿਗੁਰੂ ਐਸੀਆਂ ਜੀਵ ਰੂਪੀ ਇਸਤਰੀਆਂ ਦਾ ਜ਼ਿਕਰ ਕਰ ਰਹੇ ਨੇ ਜੋ ਸੇਵਾ ਕਰਕੇ ਸਮਰੱਥ ਨੂੰ ਰਿਝਾ ਲੈਂਦੇ ਨੇ। ਇੱਥੇ ਇੱਕ ਇਤਿਹਾਸਕ ਸਾਖੀ ਦਾ ਪ੍ਰਮਾਣ ਦਿਆਂ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਇੱਕ ਬੜਾ ਭਾਵਨਾ ਵਾਲਾ ਸਿੱਖ ਹੋਇਆ ਭਾਈ ਆਦਮ। ਕਈ ਇਤਿਹਾਸਕਾਰਾਂ ਨੇ ਆਪੋ ਆਪਣੀ ਮਤ ਦੇ ਅਨੁਸਾਰ ਇਸ ਰੰਗ ਰਤੜੇ ਗੁਰਸਿੱਖ ਦਾ ਜੀਵਨ ਬਿਆਨ ਕੀਤਾ। ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਲੰਗਰ ਦੇ ਲਈ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ, ਕਿਉਂਕਿ ਪੁਰਾਤਨ ਸਮੇਂ ਸਨ, ਲੱਕੜ ਦਾ ਬਾਲਣ ਬਾਲਿਆ ਜਾਂਦਾ ਸੀ। ਅੱਜ ਤਾਂ ਹੋਰ ਕਈ ਪ੍ਰਕਾਰ ਦੇ ਸਾਧਨ ਆ ਗਏ ਨੇ। ਤੇ ਜਦੋਂ ਲੱਕੜਾਂ ਕੱਟਦਾ ਨਾ ਤੇ ਇੱਕ ਹਿੱਸਾ ਆਪਣੇ ਘਰ ਦੇ ਵਿੱਚ ਸੰਭਾਲ ਲੈਂਦਾ ਤੇ ਬਾਕੀ ਤਿੰਨ ਹਿੱਸੇ ਲੰਗਰ ਦੇ ਵਿੱਚ ਲੱਕੜਾਂ ਪਾ ਆਉਂਦਾ। ਦੂਰ ਦ੍ਰਿਸ਼ਟਾ ਹੈ, ਗੁਰੂ ਨੇ ਬਖਸ਼ਿਸ਼ ਕਰਕੇ ਮਤ ਦੀ ਸਿਆਣਪ ਬਖਸ਼ੀ ਏ। ਇੱਕ ਦਿਨ ਮੀਂਹ ਦੀ ਝੜੀ ਲੱਗ ਗਈ, ਬਾਲਣ ਗਿੱਲਾ ਹੋ ਗਿਆ ਤੇ ਆਪਸ ਦੇ ਵਿੱਚ ਲਾਂਗਰੀ ਵਿਚਾਰ ਕਰਨ ਲੱਗੇ, ਬਾਲਣ ਪਾਣੀ ਪਾਣੀ ਹੋਇਆ ਪਿਆ, ਅੱਜ ਲੰਗਰ ਕਿਵੇਂ ਤਿਆਰ ਕਰੀਏ। ਭੱਜ ਕੇ ਘਰ ਵੱਲ ਗਿਆ ਤੇ ਜਿਹੜਾ ਬਾਲਣ ਬਚਾ ਕੇ ਰੱਖਿਆ ਸੀ ਨਾ ਉਹ ਚੁੱਕ ਕੇ ਲਿਆ ਆ ਤੇ ਗੁਰੂ ਕੇ ਲੰਗਰਾਂ ਵਿੱਚ ਦਿੱਤਾ। ਜਦੋਂ ਚੌਥੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ, ਬੜੇ ਪ੍ਰਸੰਨ ਹੋਏ, ਭਾਈ ਆਦਮ ਤੂੰ ਗੁਰੂ ਕੀਆਂ ਸੰਗਤਾਂ ਦੀ ਖੁਸ਼ੀ ਲਈ ਹੈ, ਸੰਗਤਾਂ ਦੇ ਲਈ ਲੰਗਰ ਤਿਆਰ ਕਰਨ ਵਾਸਤੇ ਬਾਲਣ ਦਾ ਪ੍ਰਬੰਧ ਕੀਤਾ, ਭਾਵੇਂ ਝੱਖੜ ਹਨੇਰੀ ਦੇ ਵਿੱਚ ਬਾਲਣ ਗਿੱਲਾ ਹੋ ਗਿਆ, ਪਰ ਤੇਰੀ ਤਿਆਰੀ ਨੂੰ ਅੱਜ ਸੰਗਤਾਂ ਦੀ ਖੁਸ਼ੀ ਪ੍ਰਾਪਤ ਹੋਈ ਹੈ, ਚਿੱਤ ਕਰਦਾ ਕੁਝ ਮੰਗ। ਇਤਿਹਾਸਕਾਰ ਆਖਦੇ ਨੇ ਉਮਰ ਕਰਕੇ ਵਡੇਰਾ, ਪਰ ਹਿਰਦੇ ਵਿੱਚ ਇੱਕ ਬਾਲਕ ਦੀ ਤਾਂਘ ਏ, ਘਰ ਦੇ ਵਿੱਚ ਬਾਲਕ ਨਹੀਂ। ਜਦੋਂ ਸਤਿਗੁਰਾਂ ਨੇ ਬਾਰ ਬਾਰ ਕਿਹਾ ਭਾਈ ਆਦਮ ਚਾਹੁੰਦੇ ਹਾਂ ਕੁਝ ਮੰਗ, ਤੇ ਫੇਰ ਆਖਰ ਕਿਉਂਕਿ ਜਦੋਂ ਸਤਿਗੁਰੂ ਬਾਰ ਬਾਰ ਬਚਨ ਕਰ ਰਹੇ ਸਨ ਤੇ ਕਹਿਣ ਲੱਗਾ ਸਤਿਗੁਰੂ ਇੱਕ ਬਾਲਕ ਦੀ ਇੱਛਾ ਹੈ, ਤੁਸੀਂ ਦੀਨ ਕੇ ਦਿਆਲ ਹੋ, ਬਖਸ਼ਿਸ਼ਾਂ ਦੇ ਦਾਤੇ ਹੋ, ਰਹਿਮਤੇ ਹਰ ਗੰਜ ਹੋ, ਕਿਤੇ ਪਰਿਵਾਰ ਦੇ ਵਿੱਚ ਇੱਕ ਬਾਲਕ ਦਾ ਜਨਮ ਹੋ ਜਾਵੇ। ਸਤਿਗੁਰਾਂ ਨੇ ਕਿਹਾ ਭਾਈ ਆਦਮ ਤੂੰ ਸੰਗਤ ਦੀ ਖੁਸ਼ੀ ਲਈ ਹੈ, ਸੋ ਸੰਗਤ ਦੇ ਚਰਨਾਂ ਸਦਕਾ ਤੈਨੂੰ ਬਚਨ ਕਰਦੇ ਹਾਂ, ਤੇਰੇ ਘਰ ਬਾਲਕ ਦਾ ਜਨਮ ਹੋਏਗਾ। ਇੱਥੇ ਬਸ ਨਹੀਂ, ਤ੍ਰੈਕਾਲ ਦਰਸੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਨਾਲ ਇੱਕ ਹੋਰ ਕਰ ਦਿੱਤਾ, ਜਦੋਂ ਤੇਰੇ ਘਰ ਬਾਲਕ ਦਾ ਜਨਮ ਹੋਇਆ ਉਸ ਦਾ ਨਾਂ ਅਸੀਂ ਅੱਜ ਹੀ ਰੱਖ ਦਿੰਦੇ ਹਾਂ, ਉਹਦਾ ਨਾਂ ਹੋਏਗਾ ਭਾਈ ਭਗਤੂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕੇਵਲ ਬਾਲਕ ਦੀ ਦਾਤ ਨਹੀਂ ਬਖਸ਼ੀ, ਨਾਲ ਹੀ ਨਾਮਕਰਨ ਵੀ ਕਰ ਦਿੱਤਾ, ਤੇ ਉਹ ਭਾਈ ਭਗਤੂ ਪੰਥ ਦੇ ਵਿੱਚ ਬੜੀਆਂ ਸੇਵਾਵਾਂ ਉਹਨੇ ਕੀਤੀਆਂ ਤੇ ਗੁਰੂ ਦੇ ਚਰਨਾਂ ਦੀ ਖੁਸ਼ੀ ਦਾ ਉਹ ਪਾਤਰ ਬਣਿਆ ਜੀ।
ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ।
ਜਦੋਂ ਪਰਮੇਸ਼ਵਰ ਦੀ ਬੰਦਗੀ ਕਰਦਿਆਂ, ਇੱਕ ਬੇਨਤੀ ਕਰਦਿਆਂ ਸਾਧ ਸੰਗਤ ਜੀ, ਸਾਨੂੰ ਸਾਰਿਆਂ ਨੂੰ ਬੰਦੇ ਹੋਣ ਦਾ ਮਾਣ ਹੈ। ਵਿਦਵਾਨ ਪੁਰਸ਼ ਇੱਕ ਗੱਲ ਕਿਹਾ ਕਰਦੇ ਨੇ, ਬੰਦਾ ਬੰਦਗੀ ਕਰੇ ਤੇ ਬੰਦਾ ਨਹੀਂ ਤੇ ਗੰਦਗੀ ਤੋਂ ਵੀ ਗੰਦਾ। ਇਸੇ ਲਈ ਸ਼ੇਖ ਫਰੀਦ ਜੀ ਨੇ ਬੰਦਗੀ ਦੀ ਦਾਤ ਮੰਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਪਰ ਮਾਫ ਕਰਨਾ, ਜੋ ਮੇਰੇ ਵਰਗੇ ਦੇ ਹਾਲਾਤ ਨੇ, ਤੁਸੀਂ ਸਾਰੇ ਤਾਂ ਚੰਗੇ ਹੋ। ਅੱਜ ਬੰਦੇ ਦੀ ਸਭ ਤੋਂ ਵੱਡੀ ਬਦਕਿਸਮਤੀ ਵੇਖੋ, ਬੰਦਾ ਹੀ ਬੰਦੇ ਨੂੰ ਬੰਦਾ ਨਹੀਂ ਸਮਝਦਾ। ਇਹੀ ਕਾਰਨ ਹੈ ਵੰਡੇ ਗਏ ਆਪਸ ਦੇ ਵਿੱਚ, ਕਈ ਪ੍ਰਕਾਰ ਦੇ ਪਵਾੜੇ ਪਾ ਕੇ ਬਹਿ ਗਏ। ਇੱਕ ਗੁਰੂ ਕਾ ਸਿੱਖ ਕੋਈ ਗੱਲ ਕਰੇ ਤੇ ਉਹਦੀ ਨਿੰਦਿਆ ਕਰਨ ਲਈ 10 ਪਹਿਲਾਂ ਤਿਆਰ ਖਲੋਤੇ ਨੇ। ਇਹ ਸਿੱਖੀ ਦਾ ਮਾਰਗ ਨਹੀਂ ਸੀ ਜਿਸ ਪਾਸੇ ਟੁਰ ਪਏ ਆ ਭਾਈ। ਸਿੱਖੀ ਤਾਂ ਸਰਬੱਤ ਦਾ ਭਲਾ ਲੋਚਣ ਵਾਲੀ ਹੈ। ਅਸੀਂ ਅਜੇ ਆਪਣਾ ਭਲਾ ਨਹੀਂ ਲੋਚ ਸਕੇ, ਪੰਥ ਦਾ ਭਲਾ ਨਹੀਂ ਕਰ ਸਕੇ, ਤੇ ਸਰਬੱਤ ਦਾ ਭਲਾ ਕਿਵੇਂ ਕਰਾਂਗੇ? ਕਿਸੇ ਨੌਜਵਾਨ ਬੱਚੇ ਦਾ ਬਦਕਿਸਮਤੀ ਨਾਲ ਮੇਜਰ ਐਕਸੀਡੈਂਟ ਹੋ ਗਿਆ, ਬਹੁਤ ਜ਼ਿਆਦਾ ਫੱਟੜ ਹੋ ਗਿਆ। ਕੁਝ ਬੰਦੇ ਉਹਨੂੰ ਹਸਪੀਟਲ ਲੈ ਗਏ, ਡਾਕਟਰਸ ਨੇ ਚੈੱਕਅਪ ਕੀਤਾ ਤੇ ਵੇਖਿਆ ਵੀ ਇਸ ਦੀਆਂ ਲੱਤਾਂ ਬਾਹਾਂ ਦੇ ਵਿੱਚ ਕਈ ਫ੍ਰੈਕਚਰ ਹੋਏ ਨੇ, ਕਈ ਥਾਵਾਂ ਤੋਂ ਹੱਡੀ ਫ੍ਰੈਕਚਰ ਹੋ ਗਈ ਹੈ। ਤੇ ਡਾਕਟਰ ਫਟਾਫਟ ਉਪਾਅ ਕਰਨ ਲੱਗੇ, ਉਹਦਾ ਐਕਸਰੇ ਕਰਨ ਦੀ ਤਿਆਰੀ ਕਰਨ ਲੱਗੇ। ਜਿਹੜਾ ਸੀਨੀਅਰ ਡਾਕਟਰ ਸੀ ਨਾ, ਉਹ ਬੜਾ ਸਿਆਣਾ ਸੀ। ਉਹਨੇ ਵੇਖਿਆ ਕਿ ਸਿਰ ਤੇ ਵੀ ਬੜੀਆਂ ਗੰਭੀਰ ਚੋਟਾਂ ਨੇ, ਤੇ ਆਪਣੇ ਜੂਨੀਅਰ ਡਾਕਟਰਸ ਨੂੰ ਕਿਹਾ ਹੱਥਾਂ ਪੈਰਾਂ ਦੇ ਫ੍ਰੈਕਚਰ ਬਾਅਦ ਵਿੱਚ ਵੇਖ ਲੈਣਾ, ਪਹਿਲਾਂ ਇਸ ਦਾ ਸਿਰ ਬਚਾ ਲਓ, ਕਿਉਂਕਿ ਜੇ ਇਸ ਦਾ ਸਿਰ ਬਚ ਗਿਆ ਤੇ ਜਾਨ ਬਚ ਜਾਏਗੀ, ਤੇ ਜੇ ਹੱਥਾਂ ਪੈਰਾਂ ਦਾ ਇਲਾਜ ਕਰਦੇ ਰਹੇ, ਸਿਰ ਦੀ ਗੰਭੀਰ ਚੋਟ ਕਿਸੇ ਦੀ ਮੌਤ ਦਾ ਕਾਰਨ ਨਾ ਬਣ ਜਾਵੇ। ਸੋ ਪਹਿਲਾਂ ਇਸ ਦੇ ਸਿਰ ਦਾ ਇਲਾਜ ਕਰਨਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਗੰਭੀਰ ਸੱਟਾਂ ਲੱਗੀਆਂ ਨੇ। ਸੱਚ ਜਾਣਨਾ, ਉਹ ਨੌਜਵਾਨ ਬਾਲਕ ਹੋਰ ਕੋਈ ਨਹੀਂ, ਮੈਨੂੰ ਅੱਜ ਆਪਣਾ ਪੰਜਾਬ ਨਜ਼ਰ ਆਉਂਦਾ। ਕਈ ਪ੍ਰਕਾਰ ਦੇ ਹਮਲੇ ਪੰਜਾਬ ਤੇ ਹੋ ਰਹੇ ਨੇ, ਸਿੱਖੀ ਤੇ ਹੋ ਰਹੇ ਨੇ, ਪਰ ਗੁਰੂ ਕੇ ਸਿੱਖੋ, ਅੱਜ ਨੌਜਵਾਨ ਦਾ ਸਿਰ ਬਚਾ ਲਓ, ਹੱਥਾਂ ਪੈਰਾਂ ਦੀਆਂ ਸੱਟਾਂ, ਹੋਰ ਜਿਹੜੇ ਹਮਲੇ ਹੋ ਰਹੇ ਨੇ, ਉਹ ਤਾਂ ਇੱਕ ਦਿਨ ਇਲਾਜ ਹੋ ਜਾਏਗਾ। ਜੇ ਸਾਡੇ ਬੱਚੇ ਕੇਸ ਕਟਾ ਕੇ ਸਿੱਖੀ ਤੋਂ ਦੂਰ ਹੋ ਰਹੇ ਨੇ, ਸਾਡਾ ਕੱਖ ਨਹੀਂ ਜੇ ਰਹਿਣਾ। ਸਿਰ ਬਚਾ ਲਓ ਆਪਣੇ ਬੱਚਿਆਂ ਦੇ, ਸਿਰ ਦਾ ਇਲਾਜ ਕਰ ਲਓ। ਬੱਚੇ ਜਿਹੜੇ ਦਸਤਾਰਾਂ ਤਿਆਗ ਰਹੇ ਨੇ, ਕੇਸਾਂ ਦਾ ਤਿਆਗ ਕਰ ਰਹੇ ਨੇ, ਸਭ ਤੋਂ ਪਹਿਲਾਂ ਇਹ ਇਲਾਜ ਜ਼ਰੂਰੀ ਹੈ। ਇਕੱਠੇ ਹੋ ਕੇ ਵਿਚਾਰ ਕਰਨੀ ਪਏਗੀ। ਜਦੋਂ ਪੁਰਾਤਨ ਸਿੱਖਾਂ ਨੇ ਵੇਖਿਆ ਨਾ ਕਿ ਨੌਜਵਾਨ ਈਸਾਈ ਮਤ ਵੱਲ ਜਾ ਰਿਹਾ, ਈਸਾਈਆਂ ਨੇ ਬੜੇ ਯਤਨ ਕੀਤੇ ਨੇ ਕਿਸੇ ਪ੍ਰਕਾਰ ਸਿੱਖੀ ਜਿਹੜੀ ਹੈ ਇਹ ਈਸਾਈਅਤ ਦੇ ਦਾਇਰੇ ਵਿੱਚ ਆ ਜਾਏ, ਅਤੇ ਕੁਝ ਸੂਝਵਾਨ ਗੁਰਸਿੱਖਾਂ ਨੇ ਰਲ ਕੇ ਸੰਨ 1873 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਲਹਿਰ ਆਰੰਭ ਕੀਤੀ। ਇਹ ਪੁਰਾਤਨ ਸਿੰਘਾਂ ਦੀ ਸਾਨੂੰ ਦੇਣ ਹੈ ਬੜੀ ਵੱਡੀ। ਉਸ ਸਮੇਂ ਸਾਰੇ ਸਿੱਖਾਂ ਨੇ ਰਲ ਕੇ ਗੁਰਮਤਾ ਕੀਤਾ ਅਤੇ ਇੱਕ ਹੋ ਕੇ ਆਪਣੇ ਭੇਦ ਭਾਵ ਮਿਟਾ ਕੇ, ਵਿਚਾਰਾਂ ਦੇ ਭੇਦ ਭਾਵ ਪਿਓ ਪੁੱਤਰ ਵਿੱਚ ਵੀ ਹੋ ਸਕਦੇ ਨੇ, ਪਰ ਇਸ ਦਾ ਇਹ ਮਤਲਬ ਨਹੀਂ ਅਸੀਂ ਆਪਣੇ ਘਰਾਂ ਦੇ ਵਿੱਚ ਕੰਧਾਂ ਖੜੀਆਂ ਕਰ ਦਈਏ। ਭੇਦ ਭਾਵ ਵਿਚਾਰਾਂ ਦੇ ਸਕੇ ਭਰਾਵਾਂ ਵਿੱਚ ਵੀ ਹੋ ਸਕਦੇ ਨੇ, ਕੋਈ ਗੱਲ ਨਹੀਂ, ਕਿਸੇ ਦੀ ਵਿਚਾਰ ਕਿਸੇ ਨਾਲ ਨਹੀਂ ਰਲਦੀ। ਉਸ ਸਮੇਂ ਸਿੱਖਾਂ ਨੇ ਆਪਣੇ ਪਰਸਪਰ ਭੇਦ ਭਾਵ ਮਿਟਾ ਕੇ ਪੰਥ ਦੇ ਭਲੇ ਲਈ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਆਰੰਭਤਾ ਕੀਤੀ, ਅਤੇ ਵਧਾਈ ਦੇ ਪਾਤਰ ਹੋ। ਅੱਜ 150 ਵਰੇ ਹੋ ਗਏ ਨੇ ਜੀ ਉਸ ਲਹਿਰ ਨੂੰ ਆਰੰਭ ਹੋਇਆ, 1873 ਵਿੱਚ ਆਰੰਭ ਹੋਈ ਹੈ, 2023 150 ਵਰੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਰਜ ਲਈ ਵਧਾਈ ਦੀ ਪਾਤਰ ਹੈ ਕਿ ਉਸ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੇ 150 ਸਾਲਾਂ ਯਾਦ ਮਨਾ ਰਹੀ ਹੈ, ਦਿਹਾੜਾ ਮਨਾ ਰਹੀ ਹੈ। ਲੋੜ ਹੈ ਅਸੀਂ ਇਕੱਤਰ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਕਮੇਟੀ ਦੇ ਨਾਲ ਰਲ ਕੇ ਖੜੇ ਹੋਈਏ। ਸਾਧ ਸੰਗਤ ਜੀ, 30 ਸਤੰਬਰ ਨੂੰ ਇਸੇ ਪਾਵਨ ਸਥਾਨ 'ਤੇ ਜਿੱਥੇ ਤੁਸੀਂ ਬਿਰਾਜਮਾਨ ਹੋਏ ਹੋ, ਕੀਰਤਨ ਦਰਬਾਰ ਵੀ ਹੋਣੇ ਨੇ, ਅਤੇ 1 ਅਕਤੂਬਰ ਨੂੰ ਕਥਾ ਕੀਰਤਨ ਸੁਖਦਾਈ ਦੇ ਸਮਾਗਮ ਵੀ ਹੋਣੇ ਨੇ, ਰਲ ਕੇ ਆਪਣੀ ਏਕਤਾ ਦਾ ਸਬੂਤ ਦਿਓ। ਜਿੰਨੀਆਂ ਜਥੇਬੰਦੀਆਂ ਨੇ, ਟਕਸਾਲਾਂ ਨੇ, ਜੇ ਤੁਸੀਂ ਰਲ ਜਾਓਗੇ ਨਾ, ਤੇ ਮੈਂ ਦਾਅਵੇ ਨਾਲ ਕਹਿਣਾ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਰਲ ਜਾਓ, ਨਹੀਂ ਤਾਂ ਰੁੱਲ ਜਾਓਗੇ। ਰਲ ਜਾਓ, ਰੋਲਾ ਖਤਮ ਹੋ ਜਾਏਗਾ। ਜਦੋਂ ਤੱਕ ਰਲਾਂਗੇ ਨਹੀਂ ਨਾ, ਮੈਂ ਮੇਰੀ ਤੋਂ ਉੱਪਰ ਉੱਠਣਾ ਪਏਗਾ, ਆਪਣਤ ਨੂੰ ਮਿਟਾ ਕੇ ਅਗਾਂਹ ਵਧਣਾ ਪਏਗਾ, ਇੱਕ ਦੂਜੇ ਨਾਲ ਮੋਢਾ। ਅੱਜ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬੜੇ ਫੇਸਬੁੱਕੀਏ ਵਿਦਵਾਨ ਜਿਹੜੇ ਨੇ, ਕੋਈ ਭਲਾ ਕੰਮ ਕਰੋ ਉਹਨਾਂ ਨੇ ਸਭ ਤੋਂ ਪਹਿਲਾਂ ਨਿੰਦਿਆ ਕਰਨੀ ਕਰਨੀ ਹੈ, ਉਹਨਾਂ ਤੋਂ ਬਚੋ, ਡਟ ਕੇ ਗੁਰੂ ਦੀ ਖੁਸ਼ੀ ਦੇ ਪਾਤਰ ਬਣੋ। ਸਤਿਗੁਰ ਕਿਰਪਾ ਕਰਨ, ਇਹਨਾਂ ਸਾਰੇ ਕਾਰਜਾਂ ਦੇ ਵਿੱਚ ਆਪ ਸਹਾਈ ਹੋਣ, ਅਤੇ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਇਹਨਾਂ ਕਾਰਜਾਂ ਦੇ ਵਿੱਚ ਰਲ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੇ ਜੀ।
ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ।
ਜਿਹੜੇ ਮੰਦ ਭਾਗੇ ਨੇ, ਲੋਭ ਵਿਕਾਰ ਦੇ ਵਿੱਚ ਖੱਚਤ ਹੋਏ ਨੇ, ਜਿਹੜੇ ਉਸ ਸੋਹਣੇ ਪਰਮਾਤਮਾ ਨੂੰ ਆਪਣੇ ਕਰਤੇ ਨੂੰ ਵਿਸਾਰ ਬੈਠੇ ਨੇ, ਇੱਕ ਬੇਨਤੀ ਕਰਦੇ ਹਾਂ। ਅੱਜ ਦਾ ਸਿੱਖ ਨੋਟ ਦੇ ਮਗਰ ਲੱਗ ਕੇ ਜਾਂ ਵੋਟ ਦੇ ਮਗਰ ਲੱਗ ਕੇ ਗੁਰੂ ਤੋਂ ਬੇਮੁਖ ਹੋ ਗਿਆ। ਕਿਸੇ ਕੋਲ ਨੋਟ ਹੈ, ਕਿਸੇ ਕੋਲ ਵੋਟ ਹੈ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਵੋਟ ਹੈ। ਤੇ ਮੈਂ ਦਾਅਵੇ ਨਾਲ ਕਹਿਣ ਲੱਗਾ, ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਵੋਟ ਹੈ, ਨਾ ਉਹਦੇ ਜੀਵਨ ਵਿੱਚ ਕੋਈ ਖੋਟ ਹੈ ਤੇ ਨਾ ਕਿਸੇ ਚੀਜ਼ ਦੀ ਤੋਟ ਹੈ। ਸ਼ਰਨ ਵਿੱਚ ਆ ਜਾਓ। ਅੱਜ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਨਾ, ਟਿੱਚਰਾਂ ਕਰਦੇ ਨੇ, ਕੁਛ ਸਮਾਂ ਹੋਇਆ, ਇੱਕ ਸੱਜਣ ਮੈਨੂੰ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 36 ਪ੍ਰਕਾਰ ਦੇ ਭੋਜਨ ਦਾ ਜ਼ਿਕਰ ਹੈ, ਪੜ੍ਹਦੇ ਹੋ ਨਾ, ਜੈ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ। ਕਈ ਥਾਵਾਂ ਤੇ ਇਹ ਬਚਨ ਬਾਣੀ ਦੇ ਵਿੱਚ ਪ੍ਰਗਟ ਹੁੰਦੇ ਨੇ, 36 ਪ੍ਰਕਾਰ ਦਾ ਭੋਜਨ। ਮੈਂ ਕਿਹਾ ਹਾਂਜੀ ਬਿਲਕੁਲ 36 ਪ੍ਰਕਾਰ ਦਾ ਭੋਜਨ। ਅੱਗੋਂ ਮੈਨੂੰ ਟੀਚਰ ਕਰਕੇ ਪਤਾ ਕੀ ਕਹਿੰਦਾ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 36 ਪ੍ਰਕਾਰ ਦੇ ਭੋਜਨ ਦਾ ਜ਼ਿਕਰ ਹੈ। ਮੈਂ ਕਿਹਾ ਹਾਂਜੀ। ਕਹਿਣ ਲੱਗੇ ਜੀ ਇੱਕ ਹੋਟਲ ਦਾ ਮੈਨਿਊ ਲਈਏ ਤੇ ਉਹਦੇ ਵਿੱਚ 200-250 ਪ੍ਰਕਾਰ ਦੀਆਂ ਤੇ ਆਈਟਮਾਂ ਹੁੰਦੀਆਂ ਨੇ, ਫਿਰ 36 ਪ੍ਰਕਾਰ ਕਿੱਥੇ? ਆ ਵੇਖੋ ਟੀਚਰ ਕਰਨ ਵਾਲੇ ਤੁਹਾਡੇ ਕੋਲ ਕੈਸੇ ਸਵਾਲ ਪੁੱਛਣਗੇ। ਇੱਕ ਮੈਨਿਊ ਲਓ ਹੋਟਲ ਦਾ, ਰੈਸਟੋਰੈਂਟ ਦਾ, ਉਹਦੇ ਵਿੱਚ 200-250 ਆਈਟਮਾਂ ਨੇ ਤੇ ਉਹਦੇ 250 ਪ੍ਰਕਾਰ ਦੇ ਖਾਣੇ ਹੋ ਗਏ, ਫਿਰ 36 ਪ੍ਰਕਾਰ ਕਿੱਥੇ ਰਹਿ ਗਏ ਤੇ ਵੱਧ ਗਏ? ਮੈਂ ਕਿਹਾ ਮਿੱਤਰਾ ਸਵਾਲ ਪੁੱਛਣ ਤੋਂ ਪਹਿਲਾਂ ਤੈਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਦੇ ਉੱਪਰ ਭਰੋਸਾ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ 3-7 ਹੈ। ਕਹਿਣ ਲੱਗਾ ਜੀ ਫਿਰ ਦਿਓ ਜਵਾਬ। ਪੂਰੇ ਵਰਲਡ ਦੇ ਵਿੱਚ ਲੱਖਾਂ ਰੈਸਟੋਰੈਂਟ ਨੇ, ਲੱਖਾਂ ਹੋਟਲ ਨੇ, ਸਭ ਦੇ ਆਪੋ ਆਪਣੇ ਮੈਨਿਊ ਨੇ, ਇਹ ਤੇ ਲੱਖਾਂ ਪ੍ਰਕਾਰ ਦੇ ਭੋਜਨ ਹੋ ਗਏ, ਫਿਰ 36 ਪ੍ਰਕਾਰ ਦੇ ਭੋਜਨ ਦੀ ਗੱਲ ਕਿੱਥੇ ਰਹਿ ਗਈ? ਗੁਰੂ ਦੀ ਕਿਰਪਾ ਨਾਲ ਦਾਸ ਨੇ ਆਪਣੀ ਅਲਪ ਮਤ ਦੇ ਨਾਲ ਇੱਕ ਪ੍ਰਚਾਰਕ ਹੋਣ ਦੇ ਨਾਤੇ ਜੋ ਜਵਾਬ ਦਿੱਤਾ, ਚੰਗਾ ਲੱਗੇ ਪੱਲੇ ਬੰਨਿਓ, ਜੇ ਤੁਹਾਨੂੰ ਕੋਈ ਸਵਾਲ ਐਸਾ ਪੁੱਛ ਲਵੇ। ਲੱਖਾਂ ਪ੍ਰਕਾਰ ਦੇ ਭੋਜਨ ਨੇ ਸੰਸਾਰ ਦੇ ਵਿੱਚ ਤੇ ਬਾਣੀ ਕਹਿ ਰਹੀ ਹੈ 36 ਪ੍ਰਕਾਰ ਦੇ ਭੋਜਨ। ਕੀ ਬਾਣੀ ਗਲਤ ਕਹਿ ਰਹੀ ਹੈ? ਨਹੀਂ, ਬਾਣੀ 3-7 ਹੈ। ਅਸਲ ਦੇ ਵਿੱਚ ਜਿਹੜੇ ਲੱਖਾਂ ਪ੍ਰਕਾਰ ਦੇ ਭੋਜਨ ਸੰਸਾਰ ਦੇ ਵਿੱਚ, ਨੌਰਥ ਦਾ ਭੋਜਨ ਕੋਈ ਹੋਰ ਹੈ, ਵੈਸਟ ਦਾ ਕੋਈ ਹੋਰ ਹੈ, ਗੁਜਰਾਤ ਵਿੱਚ ਕੋਈ ਹੋਰ ਲੋਕੀ ਭੋਜਨ ਕਿਸੇ ਹੋਰ ਪ੍ਰਕਾਰ ਦਾ ਖਾਂਦੇ ਨੇ, ਬੰਬੇ 'ਚ ਹੋਰ ਪ੍ਰਕਾਰ ਦਾ, ਮਲੇਸ਼ੀਆ ਦਾ ਹੋਰ ਹੈ, ਪਾਕਿਸਤਾਨ ਦਾ ਹੋਰ ਹੈ, ਬੰਗਲਾਦੇਸ਼ ਦਾ ਹੋਰ ਹੈ, ਲੱਖਾਂ ਪ੍ਰਕਾਰ ਦੇ ਖਾਣੇ ਨੇ, ਲੇਕਿਨ ਜਿਹੜੇ 36 ਮੁੱਖ ਚੀਜ਼ਾਂ ਨੇ, ਨੋਟ ਕਰਿਓ, ਆਟਾ ਹੈ ਆਟਾ। ਹੁਣ ਇੱਕ ਆਟੇ 'ਚੋਂ ਸੈਂਕੜੇ ਵਿਅੰਜਨ ਬਣਦੇ ਨੇ, ਸੈਂਕੜੇ ਭੋਜਨ ਬਣਦੇ ਨੇ। ਆਟੇ ਵਿੱਚੋਂ ਮੈਦਾ ਬਣਿਆ, ਮੈਦੇ ਵਿੱਚੋਂ ਫੇਰ ਕਈ 100 ਭੋਜਨ ਬਣਦੇ ਨੇ, ਹੈ ਤੇ ਆਟਾ ਹੀ ਹੈ ਨਾ। ਇੱਕ ਆਟੇ ਦੇ ਵਿੱਚੋਂ 500 ਪ੍ਰਕਾਰ ਦੇ ਭੋਜਨ ਬਣਦੇ ਨੇ। ਛੋਲਿਆਂ ਦੇ ਵਿੱਚੋਂ ਕਈ ਪ੍ਰਕਾਰ ਦੇ ਭੋਜਨ ਨੇ, ਛੋਲਿਆਂ 'ਚੋਂ ਵੇਸਣ ਬਣਿਆ, ਵੇਸਣ 'ਚੋਂ ਹਜ਼ਾਰਾਂ ਪ੍ਰਕਾਰ ਦੀਆਂ ਮਿਠਾਈਆਂ ਨੇ, ਹਜ਼ਾਰਾਂ ਪ੍ਰਕਾਰ ਦੇ ਭੋਜਨ ਨੇ, ਹੈ ਤੇ ਇੱਕੋ ਵੇਸਣ ਹੈ ਨਾ। ਸਤਿਗੁਰਾਂ ਨੇ ਜਿੱਥੇ ਅਨਾਜ ਦੀ ਗੱਲ ਕੀਤੀ ਹੈ, ਉੱਥੇ ਅਨਾਜ, ਕਣਕ ਵੀ ਅਨਾਜ ਹੈ, ਮੱਕੀ ਵੀ ਅਨਾਜ ਹੈ, ਬਾਜਰਾ ਵੀ ਅਨਾਜ ਹੈ, ਚੌਲ ਵੀ ਅਨਾਜ ਹੈ। ਮਹਾਰਾਜ ਨੇ ਕੇਵਲ ਅਨਾਜ ਦੀ ਗੱਲ ਕੀਤੀ ਹੈ, ਹੁਣ ਇਹਦੇ ਵਿੱਚ ਲੱਖਾਂ ਵੈਰਾਇਟੀਆਂ ਨੇ। ਸੋ ਸਤਿਗੁਰੂ ਜਿਹੜੇ 36 ਪ੍ਰਕਾਰ ਦੇ ਭੋਜਨ ਦੀ ਗੱਲ ਕਰਦੇ ਨੇ, ਸੰਸਾਰ ਦੇ ਵਿੱਚ ਜਿਹੜੇ ਲੱਖਾਂ ਭੋਜਨ ਤਿਆਰ ਹੋ ਰਹੇ ਨੇ, ਮਨੁੱਖ ਛੱਕ ਰਿਹਾ ਨਾ, ਉਹ ਸਾਰੇ ਭੋਜਨ ਇਹਨਾਂ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਹੀ ਬਣੇ ਨੇ। ਕਈ ਪ੍ਰਕਾਰ ਦੇ ਸਵਾਲ ਬਾਣੀ ਪੜਦਿਆਂ ਸਾਹਮਣੇ ਆਉਂਦੇ ਨੇ, ਜਦੋਂ ਤੱਕ ਉਸ ਦਾ ਨਿਸਤਾਰਾ ਨਾ ਹੋਵੇ, ਫਿਰ ਬੰਦਾ ਕਨਫਿਊਜ਼ ਹੋ ਜਾਂਦਾ। ਸੋ ਸਮਾਂ ਨਹੀਂ ਬਹੁਤਾ ਡਿਟੇਲ 'ਚ ਜਾਇਆ ਜਾਵੇ ਜੀ।
ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ।
ਜਿਹੜੇ ਪਰਿਪੂਰਨ ਪਰਮਾਤਮਾ ਦੀ ਯਾਦ ਨੂੰ ਵਿਸਾਰ ਕੇ ਮਾਇਆ ਦੇ ਰੰਗਣ ਵਿੱਚ ਰੰਗੇ ਨੇ, ਉਹ ਮਨਮੁਖ ਨੇ, ਮੂੜ ਨੇ, ਮੂਰਖ ਨੇ, ਗਿਆਨ ਤੋਂ ਹੀਣੇ ਨੇ, ਉਹਨਾਂ ਦੇ ਭਾਗ ਮੰਦੇਰੇ ਨੇ, ਜਿਹੜੇ ਕਰਤੇ ਦੀ ਯਾਦ ਵਿੱਚ ਨਹੀਂ ਜੁੜ ਸਕੇ।
ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ।
ਵਿਵੇਕ ਬੁੱਧ, ਗੁਰੂ ਕਾ ਸਿੱਖ ਨੇਤਾ ਪ੍ਰਤੀ ਅਰਦਾਸ ਦੇ ਵਿੱਚ ਵੀ ਇਹ ਦਾਨ ਮੰਗਦਾ, ਵਿਵੇਕ ਦਾਨ। ਵਿਵੇਕ ਲਫ਼ਜ਼ ਨੂੰ ਸੰਧੀ ਵਿਛੇਦ ਕਰੋ, ਬਿਬ ਜਮਾ ਏਕ, ਦੋ ਤੋਂ ਇੱਕ ਹੋਣ ਦਾ ਜਿਹੜਾ ਰਾਹ ਹੈ ਨਾ, ਦੋ ਤੋਂ ਇੱਕ ਹੋਣ ਦੀ ਯੁਗਤੀ, ਦੁਆ ਤੇ ਏਕ ਰੂਪ ਹੋਏ ਗਏ ਹੋ, ਰਾਮ ਕਬੀਰਾ ਏਕ ਭਏ ਹੈ। ਇਹ ਜਿਹੜੀ ਦੋ ਤੋਂ ਇੱਕ ਹੋਣ ਦੀ ਯੁਗਤੀ ਹੈ, ਭਾਵ ਪਰਮੇਸ਼ੁਰ ਵਿੱਚ ਅਭੇਦ ਹੋਣ ਦੀ ਜਿਹੜੀ ਯੁਗਤੀ ਹੈ, ਇਹ ਹੈ ਵਿਵੇਕ ਬੁੱਧ। ਰੋਜ਼ ਅਸੀਂ ਅਰਦਾਸ ਹੀ ਜੀ ਮੰਗਦੇ ਹਾਂ, ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਇਹ ਵਿਵੇਕ ਬੁੱਧ ਕੇਵਲ ਸਮਰੱਥ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਣੀ ਜੇ, ਕਿਸੇ ਹੋਰ ਪਾਸੋਂ ਨਹੀਂ। ਸੋ ਸਤਿਗੁਰ ਦੀਨ ਦਿਆਲ ਚੌਥੇ ਪਾਤਸ਼ਾਹ ਪਾਵਨ ਬਚਨਾਂ ਦੇ ਰਹੀ ਸਮਝਾਉਂਦੇ ਨੇ, ਸਮਰੱਥ ਗੁਰੂ ਦੇ ਚਰਨਾਂ ਵਿੱਚੋਂ ਇਹ ਵਿਵੇਕ ਬੁੱਧ ਪ੍ਰਾਪਤ ਹੁੰਦੀ ਏ ਤੇ ਗਿਆਨ ਦਾ ਚਾਨਣ ਜੀਵਨ ਵਿੱਚ ਪ੍ਰਗਟ ਹੋ ਜਾਂਦਾ ਹੈ।
ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੌਥੇ ਜਾਮੇ ਦੇ ਵਿੱਚ ਮੁਬਾਰਕ ਰਸਨਾ ਤੋਂ ਇਹ ਗੱਲ ਸਮਝਾਉਣਾ ਕਰਦੇ ਨੇ ਕਿ ਪਰਮੇਸ਼ਵਰ ਦੇ ਨਾਮ ਦਾ ਜੋ ਜਸ ਹੈ, ਜੋ ਰੱਬ ਦੀ ਬੰਦਗੀ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ। ਅਤੇ ਕਿਹਨਾਂ ਨੂੰ ਪ੍ਰਾਪਤ ਹੋਈ? ਧੁਰ ਮਸਤਕ ਭਾਗ ਲਿਖੇਰਾ, ਜਿਨ੍ਹਾਂ ਦੇ ਮਸਤਕ 'ਤੇ ਪਰਮੇਸ਼ਵਰ ਵੱਲੋਂ ਹੀ ਨਾਮ ਜਪਣ ਦੀ ਮੋਹਰ ਲੱਗ ਗਈ। ਨਾਮ ਜਪਣ ਦੀ ਮੋਹਰ ਲੱਗੀ ਤਾਂ ਨਾਮ ਜਪਿਆ ਜਾਂਦਾ। ਅਜਿਹੇ ਸੰਗਤ 'ਚ ਬੈਠੇ ਹੋ ਜਿੱਥੇ ਤੱਕ ਦਾਸ ਦੀ ਆਵਾਜ਼ ਜਾ ਰਹੀ ਹੈ, ਜੇ ਗੁਰੂ ਦੀ ਕਿਰਪਾ ਹੈ ਤਾਂ ਗੁਰੂ ਦਾ ਬਚਨ ਸਾਡੇ ਕੰਨੀ ਪੈ ਰਿਹਾ। ਧੁਰ ਮਸਤਕ ਭਾਗ ਲਿਖੇਰਾ, ਗੁਰੂ ਪਰਮੇਸ਼ਵਰ ਨੇ ਸਾਰਿਆਂ ਨੂੰ ਆਪਣੇ ਲੜ ਲਾਇਆ, ਸਾਰਿਆਂ ਨੂੰ ਬੰਦਗੀ ਦੇ ਨਾਲ ਜੋੜਿਆ। ਭਾਈ, ਧੰਨ ਗੁਰੂ ਰਾਮਦਾਸ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਤਾਂ ਹੀ ਪ੍ਰਾਪਤ ਹੋਣਗੀਆਂ ਜੇ ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਾਂਗੇ। ਸੋ ਸਮੇਂ ਦੀ ਸਮਾਪਤੀ ਹੈ। ਸ਼ੁਕਰਗੁਜ਼ਾਰ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਤਰਸ ਕੀਤਾ, ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ, ਆਪਣੇ ਪਾਵਨ ਚਰਨਾਂ ਦੇ ਵਿੱਚ ਆਪਣੀ ਗੋਦ ਦੇ ਵਿੱਚ ਬਹਿਣ ਦਾ ਨਿੱਘਾ ਸਮਾਂ ਬਖਸ਼ਿਆ। ਸ਼ੁਕਰਗੁਜ਼ਾਰ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸਾਧ ਸੰਗਤ ਜੀ, ਵਿਚਾਰ ਕਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਓ ਇਹ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ।
ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਿਖੇਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।